ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕ ਸਿਮਰੋਂਗਦ ਦੁੱਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਉਂ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਥੋੜ੍ਹੀ ਜਿਹੀ ਕਰਨੀ ਪੈਣੀ ਹੈ ਹਰ ਗੋਬਿੰਦ ਸ਼ੁਭ ਸੁਮਤ ਪਰ ਸ੍ਰੀ ਹਰਿ ਰਾਏ ਜੀ ਨਮੋ ਕਰ ਜੋਰੀ ਨਮੋ
ਕਰ ਜੋਰੀ
ਸ੍ਰੀ ਹਰਿ ਕ੍ਰਿਸ਼ਨ ਮਨਾਏ
ਬਹੋਰੀ
ਗੁਰੂ ਤੇਗ ਬਹਾਦਰ ਸਾਹਿਬ ਜੀ ਪਰਮ ਕਿਰਪਾਲਾ ਜੀ ਪਰਮ
ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਧਰੋਂ ਧਰਾ ਪਰ ਪੁਨ 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 ਸੀਸਾ ਜੀ ਪੁਨ ਪੁਨ
ਸੀਸਾ
ਮੰਦੋ ਬਾਰ ਬਾਰ ਜਗ
ਦੀਸਾ
ਜਾ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਬੰਦੋਂ ਕਰ
ਅਨੁਰਾਗ
ਇਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ
ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਜਹਿ ਡਿੱਠੇ ਮਨ ਤੀਰੀ ਹੈ ਕਿਲ ਵਿਖ ਵੰਜਨ ਦੂਰੇ ਸੋ ਕਿਉਂ ਵਿਸਰੈ ਮਾਉ ਮੈਂ ਜੋ ਰਹਿਆ ਸੋ ਕਿਉਂ ਵਿਸਰੈ ਮਾਉ ਮੈਂ ਜੋ ਰਹਿਆ ਪਰ ਪੂਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ ਸੁਣ ਕੈ ਰਿਸ ਪਰ ਕਹਿਤ ਪਾ ਹਿੰਦੂ ਕੀਏ ਖੁਆਰ ਤੁਰਕਨ ਕੇਰ ਇਮਾਨ ਗਾ ਉਸਤਤ ਕਰਤ ਉਚਾਰ ਉਸਤਤ ਕਰਤ ਉਚਾਰ
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰਾਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਇਹ ਸ਼ਾਮ ਅਜੀਜ਼ੁਲ ਨਵਾਜ਼ ਪਾਤਸ਼ਾਹ ਜੀ ਦੇ ਮੁਕੱਦਸ ਕਦਮਾਂ ਦੀ ਖਾਕ ਦੇ ਨਾਮ ਕਰਨਾ ਨਸੀਬ ਹੋਇਆ ਸਤਿਗੁਰੂ ਜੀ ਦੇ ਦਰੋਂ ਨਿਵਾਜੇ ਹੋਏ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਹਰਪਿੰਦਰ ਸਿੰਘ ਜੀ ਦੇ ਜਥੇ ਅਤੇ ਬਾਕੀ ਸਮੂਹ ਕੀਰਤਨੀਆਂ ਕੋਲੋਂ ਆਪ ਨੇ ਗੁਰਬਾਣੀ ਦੇ ਕੀਰਤਨ ਅਤੇ ਮਹਾਂਮੰਤਰ ਗੁਰਮੰਤਰ ਦੇ ਜਾਪ ਦੁਆਰਾ ਆਪਣੇ ਆਪ ਨੂੰ ਜੋੜਨ ਦਾ ਯਤਨ ਕੀਤਾ ਹੈ। ਕੁਝ ਸਮਾਂ ਹੋਰ ਗੁਰੂ ਵਿਚਾਰ 'ਚੋਂ ਗੁਰੂ ਦੀਦਾਰ ਪ੍ਰਾਪਤ ਹੋ ਸਕੇ। ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਵਾਰ ਦੀ ਤਰ੍ਹਾਂ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂ ਕੀ ਮਹਾਨ ਬਰਕਤ ਨੂੰ ਮਹਿਸੂਸ ਕਰਦਿਆਂ ਕਦਮ ਬੋਸੀ ਕਰਦਿਆਂ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਦਾ ਮੁਬਾਰਕ ਜੀਵਨ ਸਰਵਣ ਕਰਦਿਆਂ ਮਹਾਨ ਉੱਚਾ ਅਤੇ ਬਰਕਤਮਈ ਜੀਵਨ ਪ੍ਰਦਾਨ ਕਰਨ ਵਾਲਾ ਜੀਵਨ ਸਰਵਣ ਕਰਦਿਆਂ ਕੱਲ੍ਹ ਸੰਧਿਆ ਵੇਲੇ ਤਾਂ ਕਿਤਨਾ ਆਪਨੇ ਸਰਵਣ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਉਹਨਾਂ ਦਿਨਾਂ ਵਿੱਚ ਤਮਾਮ ਲੋਕਾਂ 'ਚ ਪੜ੍ਹੀ ਜਾਂਦੀ ਸੀ। ਕੇਵਲ ਸਿੱਖ ਹੀ ਬਾਣੀ ਨਹੀਂ ਸਨ ਪੜ੍ਹਦੇ, ਬਾਣੀ ਦੀਆਂ ਕੋਟੇਸ਼ਨਾਂ ਤਮਾਮ ਜੋਗੀ ਵੀ ਦਿੰਦੇ, ਤਮਾਮ ਸੰਨਿਆਸੀ ਵੀ ਗੁਰੂ ਨਾਨਕ ਦੀ ਬਾਣੀ ਦੀਆਂ ਉਦਾਹਰਣਾਂ ਦਿੰਦੇ ਸਨ। ਤਮਾਮ ਸਰੇਵੜੇ ਜੰਗਮ ਜੋਗੀਆਂ ਦੇ 12 ਪੰਥ ਗੁਰੂ ਨਾਨਕ ਦੀਆਂ ਪੰਗਤੀਆਂ ਦਾ ਉਦਾਹਰਣ ਦਿੰਦੇ ਸਨ ਔਰ ਇਹ ਪੰਗਤੀਆਂ ਆਮ ਲੋਕਾਂ ਦੀ ਜ਼ਬਾਨ 'ਤੇ ਸਨ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਸ ਤਰ੍ਹਾਂ ਦੀਆਂ ਆਮ ਜੋ ਪੰਗਤੀਆਂ ਲੋਕਾਂ ਦੀ ਜ਼ਬਾਨ 'ਤੇ ਸਨ। ਉਸ ਵੇਲੇ ਹੈਰਾਨਗੀ ਹੋਈ ਜਦ ਇੱਕ ਦਫ਼ਾ ਔਰੰਗਜ਼ੇਬ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਇੱਕ ਪੰਗਤੀ ਆਪਣੇ ਦਰਬਾਰੇ ਖਾਸ ਵਿੱਚ ਪੜ੍ਹੀ ਸੀ, ਦਰਬਾਰੇ ਆਮ ਵਿੱਚ, ਔਰ ਉਹ ਪੰਗਤੀ ਹੈਗੀ ਹੈ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ, ਕੁਲਹਾ ਦਿੰਦੇ ਬਾਵਲੇ ਲੈਂਦੇ ਵੱਡੇ ਨਿਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ। ਔਰੰਗਜ਼ੇਬ ਵਰਗਾ ਮੁਤਸਵੀ ਬਾਦਸ਼ਾਹ ਅਗਰ ਉਹਦੀ ਜ਼ਬਾਨ ਤੋਂ ਗੁਰੂ ਨਾਨਕ ਦੀ ਪੰਗਤੀ ਨਿਕਲ ਸਕਦੀ ਹੈ ਤਾਂ ਇਹਦਾ ਮਤਲਬ ਹੈ ਤਮਾਮ ਕਬੀਰ ਪੰਥੀ, ਤਮਾਮ ਹੋਰ ਭਗਤ ਔਰ ਆਮ ਲੋਕ, ਹਿੰਦੂ ਮੁਸਲਮਾਨ ਸਾਰੇ ਲੋਕ ਗੁਰੂ ਨਾਨਕ ਦੀ ਬਾਣੀ ਪੜ੍ਹਦੇ ਸਨ। ਹੁਣ ਵੀ ਬਹੁਤ ਸਾਰੇ ਹਿੰਦੂ ਵੀਰ ਮਿਲ ਜਾਂਦੇ ਨੇ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦੇ ਨੇ, ਨਵੇਂ ਮਹੱਲੇ ਦੇ ਸਲੋਕਾਂ ਦਾ ਪਾਠ ਰੋਜ਼ ਕਰਦੇ ਨੇ। ਹੁਣ ਵੀ ਤੁਹਾਨੂੰ ਬਥੇਰੇ ਮਿਲ ਜਾਣਗੇ ਇਸ ਤਰ੍ਹਾਂ ਦੇ ਹਿੰਦੂ ਵੀਰ। ਬਹੁਤ ਸਾਰੇ ਮੁਸਲਮਾਨ ਵੀਰਾਂ ਦੇ ਘਰ ਵਿੱਚ ਗੁਰਮੁਖੀ ਵਿੱਚ ਲਿਖਿਆ ਹੋਇਆ ਅਤੇ ਉਰਦੂ ਵਿੱਚ ਟ੍ਰਾਂਸਲੇਟ ਕੀਤਾ ਹੋਇਆ ਮੂਲ ਮੰਤਰ ਦਾ ਪਾਠ ਉਹਨਾਂ ਦੀਆਂ ਦੀਵਾਰਾਂ 'ਤੇ ਅੱਜ ਵੀ ਮਿਲ ਜਾਏਗਾ। ਇੰਝ ਕਹਿ ਸਕਦੇ ਹਾਂ ਬਹੁਤ ਸਾਰੇ ਲੋਕ ਗੁਰੂ ਦੀ ਬਾਣੀ ਤੋਂ, ਸਿੱਖਿਆ ਤੋਂ, ਰਹਿਤ ਤੋਂ ਪ੍ਰਭਾਵਿਤ ਨੇ। ਤੁਹਾਨੂੰ ਬਹੁਤ ਸਾਰੇ ਗੋਰੇ ਐਸੇ ਮਿਲ ਜਾਣਗੇ ਜਿਨ੍ਹਾਂ ਨੇ ਗੁਰੂ ਨਾਨਕ ਦੀ ਬਾਣੀ ਦਾ ਪ੍ਰਭਾਵ ਕਬੂਲਿਆ। ਗੋਰੇ ਕੀਰਤਨੀਏ ਜਥੇ ਵੀ ਮੌਜੂਦ ਨੇ, ਪ੍ਰਚਾਰਕ ਵੀ ਮੌਜੂਦ ਨੇ, ਔਰ ਇਸ ਢੰਗ ਦੇ ਨਾਲ ਬਾਣੀ ਪੜ੍ਹਨ ਵਾਲੇ ਗੋਰੇ ਤੁਹਾਨੂੰ ਬਹੁਤ ਮਿਲ ਜਾਣਗੇ। ਔਰ ਗੁਰਮਤਿ ਗੁਰਸਿੱਖੀ ਇਤਿਹਾਸਕ ਸੂਰਬੀਰਾਂ ਦੀ ਤਾਰੀਫ ਤੁਹਾਨੂੰ ਜਗ੍ਹਾ ਜਗ੍ਹਾ ਗੋਰੇ ਸੱਜਣ ਕਰਦੇ ਹੋਏ ਮਿਲਣਗੇ। ਹੋਰ ਤੇ ਹੋਰ ਮੈਂ ਉਸ ਵੇਲੇ ਹੈਰਾਨ ਹੋਇਆ ਜਦ ਥਾਈਲੈਂਡ ਵਿੱਚ ਮੈਨੂੰ ਇੱਕ ਪਰਿਵਾਰ ਕਾਲਿਆਂ ਦਾ ਮਿਲਿਆ ਜਿਹੜਾ ਪੂਰਨ ਗੁਰਸਿੱਖ ਹੈ, ਨਿਤਨੇਮੀ ਬਾਣੀ ਪੜ੍ਹਨ ਵਾਲਾ ਔਰ ਵਾਹਿਗੁਰੂ ਮੰਤਰ ਦਾ ਜਾਪ ਕਰਨ ਵਾਲਾ, ਔਰ ਇੰਨਾ ਸ਼ੁੱਧ ਉਹ ਜਾਪ ਕਰਦੇ ਸਨ, ਛੋਟੇ ਛੋਟੇ ਬੱਚੇ ਵੀ ਹੱਥ ਜੋੜ ਕੇ ਬੈਠ ਜਾਂਦੇ ਔਰ ਜਾਪ ਕਰਦੇ। ਸਾਨੂੰ ਗੁਰਸਿੱਖਾ ਖਵਾਉਣ ਵਾਲਿਆਂ ਨੂੰ ਵੀ ਉਸ ਤਰ੍ਹਾਂ ਸ਼ੁੱਧ ਜਾਪ ਕਰਨਾ ਨਹੀਂ ਆਉਂਦਾ। ਇੰਝ ਕਹਿ ਸਕਦੇ ਹਾਂ, ਸੰਸਾਰ ਨੇ ਤਾਂ ਗੁਰੂ ਨਾਨਕ ਦੀ ਬਾਣੀ ਨੂੰ ਅਪਣਾਇਆ, ਅਪਣਾ ਰਿਹਾ ਹੈ, ਔਰ ਉਹਨਾਂ ਨੂੰ ਇਹ ਹੀਰਾ ਲੱਭਿਆ ਦੁਨੀਆ ਭਰ ਦੇ ਤਮਾਮ ਸਤ ਸਾਹਿਤ 'ਚੋਂ। ਇਹ ਗੁਰੂ ਨਾਨਕ ਦਾ ਪੰਥ, ਗੁਰੂ ਨਾਨਕ ਦਾ ਮੰਤਰ, ਗੁਰੂ ਨਾਨਕ ਦੀ ਬਾਣੀ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਉਹਨਾਂ ਨੂੰ ਹੀਰੇ ਦੀ ਤਰ੍ਹਾਂ ਲੱਗੇ ਔਰ ਉਹਨਾਂ ਨੇ ਅਪਣਾ ਲਏ। ਹੋਰ ਤਾਂ ਕੋਈ ਨਹੀਂ ਭੁੱਲਿਆ, ਪਰ ਅਸੀਂ ਸਿੱਖ ਅਖਵਾਉਣ ਵਾਲੇ ਜ਼ਰੂਰ ਗੁਰੂ ਨੂੰ ਭੁੱਲ ਗਏ ਹਾਂ। ਨਾ ਸਾਡੇ ਕੋਲ ਨਿਤਨੇਮ, ਨਾ ਸਾਡੇ ਕੋਲ ਰਹਿਤ। ਦਸਤਾਰ ਭਾਰ ਲੱਗਣ ਲੱਗ ਪਈ ਅਤੇ ਹੌਲੀ ਹੌਲੀ ਕੇਸ ਵੀ ਭਾਰ ਲੱਗਣ ਲੱਗ ਪਏ, ਬਈ ਇਹ ਸਾਨੂੰ ਇਹਨਾਂ ਦੀ ਲੋੜ ਨਹੀਂ ਹੈ। ਨੌਜਵਾਨ ਮੁੰਡਿਆਂ ਨੇ ਕਾਂਟੇ ਪਾਏ ਹੋਏ ਦਿਖਾਈ ਪੈਂਦੇ ਨੇ, ਛੱਤਰੀਆਂ ਰੱਖ ਕੇ ਗੁੱਤਾਂ ਕਰਕੇ ਸਮਝਦੇ ਨੇ ਬਈ ਅਸੀਂ ਬੜੇ ਗੁਰੂ ਨਾਨਕ ਦੇ ਪਿਆਰੇ ਸਿੱਖ ਹਾਂ, ਸਾਡੇ ਕੋਲ ਨਾ ਦਸਤਾਰ, ਨਾ ਕਕਾਰ, ਅਤੇ ਨਾ ਗੁਰੂ ਦਾ ਵਿਵਹਾਰ, ਅਤੇ ਨਾ ਸਰੂਪ ਹੀ ਦਿਖਾਈ ਪੈਂਦਾ। ਸਾਰੀ ਦੁਨੀਆ 'ਤੇ ਗੁਰੂ ਨਾਨਕ ਦੀ ਗੱਲ ਨੂੰ ਸੁਣਨ ਦੇ ਲੋਕ ਦੀਵਾਨੇ ਸਨ, ਪਹੁੰਚ ਕੇ ਸੁਣਦੇ ਸਨ, ਸੁਣਾਓ ਗੁਰੂ ਨਾਨਕ ਦੀ ਗੱਲ। ਪਰ ਸਾਡੇ ਆਪਸੀ ਧੜੇਬੰਦੀ ਨੇ, ਖਹਿਬਾਜ਼ੀ ਨੇ, ਅਤੇ ਜਿਸ ਦਾ ਮੂਲ ਕਾਰਨ ਹੰਕਾਰ ਹੈ, ਸਾਡੇ ਝਗੜਿਆਂ ਦਾ, ਲੜਾਈ ਦਾ ਮੂਲ ਕਾਰਨ ਹੰਕਾਰ ਹੈ। ਮਰਜ਼ ਕਰਨ ਝਗੜੇ ਇਸਲਾਮ ਵਿੱਚ ਵੀ ਹੁੰਦੇ ਨੇ, ਹਿੰਦੂ ਜਗਤ ਵਿੱਚ ਵੀ ਹੁੰਦੇ ਨੇ, ਇਹਨਾਂ ਦੇ ਸਾਰਿਆਂ ਦਾ ਝਗੜੇ ਦਾ ਕਾਰਨ ਵੱਖਰਾ ਵੱਖਰਾ। ਮੁਸਲਮਾਨਾਂ ਦੇ ਤਮਾਮ ਝਗੜੇ ਘਰੇਲੂ ਨੇ, ਘਰ ਵਿੱਚ ਉਹਨਾਂ ਦੇ ਖੂਬ ਝਗੜਾ ਹੁੰਦਾ, ਖਰੂਬ ਤੂੰ ਤੂੰ ਮੈਂ ਚੱਲਦੀ ਰਹਿੰਦੀ ਹੈ। ਅਤੇ ਕਾਰਨ ਪਤਾ ਕੀ ਹੈ? ਵਾਸ਼ਨਾ ਕਾਰਨ ਹੈ। ਚਾਰ ਚਾਰ ਮੈਰਿਜਾਂ ਨੇ, ਚਾਰ ਚਾਰ ਵਿਆਹ ਨੇ, ਅਤੇ ਲੜਾਈ ਦਾ ਕਾਰਨ ਵਾਸ਼ਨਾ ਹੈ। ਉਹਨਾਂ ਦਾ ਝਗੜਾ ਪਰਿਵਾਰ ਵਿੱਚ ਹੈ, ਕਾਰੋਬਾਰ ਦਾ ਨਹੀਂ ਹੈ, ਬਸ ਵਾਸ਼ਨਾ ਦਾ ਝਗੜਾ, ਵਿਕਾਰ ਦਾ ਝਗੜਾ। ਸਨਾਤਨ ਮਤੀਆਂ ਦਾ, ਸਨਾਤਨੀਆਂ ਦਾ ਝਗੜਾ ਬਾਜ਼ਾਰ ਵਿੱਚ ਹੈਗਾ, ਦੁਕਾਨ ਵਿੱਚ, ਕਾਰੋਬਾਰ ਵਿੱਚ ਖੂਬ ਲੜਾਈ ਹੈ, ਖੂਬ ਕੰਪੀਟੀਸ਼ਨ ਹੈ, ਅਤੇ ਉਹਦਾ ਮੂਲ ਕਾਰਨ ਲੋਭ ਹੈ, ਬਈ ਮੇਰੀ ਦੁਕਾਨ ਜ਼ਿਆਦਾ ਚੱਲੇ ਅਤੇ ਦੂਜੇ ਦੀ ਦੁਕਾਨ ਘੱਟ ਚੱਲੇ ਜਾਂ ਬੰਦ ਹੋ ਜਾਏ। ਝਗੜਾ ਬਾਜ਼ਾਰ ਵਿੱਚ ਹੈ ਅਤੇ ਮੂਲ ਕਾਰਨ ਲੋਭ ਹੈ। ਸਾਨੂੰ ਇਹਨਾਂ ਦੋਵਾਂ ਚੀਜ਼ਾਂ ਤੋਂ ਤਾਂ ਸਤਿਗੁਰੂ ਨੇ ਹੱਥ ਦੇ ਕੇ ਰੱਖਿਆ, ਵਾਸ਼ਨਾ ਦੇ ਤਲ 'ਤੇ ਕੋਈ ਝਗੜਾ ਹੀ ਨਹੀਂ ਹੈ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ, ਇੱਥੇ ਵਾਸ਼ਨਾ ਦੇ ਤਲ 'ਤੇ ਝਗੜਾ ਨਹੀਂ ਹੋ ਸਕਦਾ। ਅਤੇ ਦਾਨੀਆਂ ਦੀ ਕੌਮ ਵੀ ਹੈ, ਸਭ ਤੋਂ ਜ਼ਿਆਦਾ ਅਗਰ ਕੋਈ ਦਾਨੀ ਕੌਮ ਮਿਲੇਗੀ ਤੁਹਾਨੂੰ ਦਾਨ ਕਰਨ ਵਾਲੀ, ਤਾਂ ਖੁਸ਼ੀ ਦੀ ਗੱਲ ਹੈ, ਉਹ ਸਿੱਖ ਕੌਮ ਹੈ। ਕਿਤੇ ਲੋੜ ਪੈ ਜਾਏ, ਭੁਚਾਲ ਆ ਜਾਏ, ਕਿਤੇ ਕੁਦਰਤੀ ਬਿਪਤਾ ਪੈ ਜਾਏ, ਇਹ ਸਭ ਤੋਂ ਪਹਿਲੇ ਦਵਾਈਆਂ ਲੈ ਕੇ, ਭੋਜਨ ਲੈ ਕੇ ਔਰ ਲੋੜ ਦੀਆਂ ਚੀਜ਼ਾਂ ਲੈ ਕੇ, ਇਹ ਰਿਕਾਰਡ ਹੈ, ਸਭ ਤੋਂ ਪਹਿਲੇ ਸਿੱਖ ਹੀ ਪਹੁੰਚਦੇ ਨੇ। ਬੜੀ ਸੇਵਾ ਕਰਦੇ ਨੇ। ਦਰਿਆ ਬਿਆਸ 'ਤੇ ਪੁੱਲ ਬਣਾਉਣਾ ਸੀ, ਗੋਇੰਦਵਾਲ ਤੋਂ ਸੁਲਤਾਨਪੁਰ ਨੂੰ ਜਿਹੜਾ ਰਸਤਾ ਜਾਂਦਾ, ਉਹਨਾਂ ਦਿਨਾਂ 'ਚ ਜੋ ਪੰਜਾਬ ਗੌਰਮੈਂਟ ਸੀ ਉਸਨੇ ਹੱਥ ਖੜ੍ਹੇ ਕਰ ਦਿੱਤੇ ਬਈ ਸਾਡੇ ਕੋਲੋਂ ਇਹ ਨਹੀਂ ਬਣ ਸਕਦਾ। ਸੈਂਟਰਲ ਗੌਰਮੈਂਟ ਵੀ ਵਿੱਚ ਵੀ ਬੜੀ ਤਾਕਤ ਸੀ, ਉਦੋਂ ਬੜਾ ਬਲ ਸੀ, ਸਿੱਖਾਂ ਦੀ ਸੁਣਵਾਈ ਸੀ, ਉਹਨਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਬਈ ਅਜੇ ਬਹੁਤ ਸੈਂਕੜੇ ਪੁੱਲ ਪਏ ਹੋਏ ਨੇ, ਇਹਦਾ ਨੰਬਰ ਬਾਅਦ 'ਚ ਆਵੇਗਾ। ਉਹਨਾਂ ਦਿਨਾਂ 'ਚ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ, ਅੱਗੋਂ ਉਹਨਾਂ ਦੇ ਜਿਹੜੇ ਸੇਵਕ ਨੇ ਜਿਨ੍ਹਾਂ ਨੂੰ ਦਸਤਾਰ ਮਿਲੀ ਹੈ, ਸੰਤ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ, ਕੱਲ੍ਹ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਅਤੇ ਮਹਾਂਪੁਰਖਾਂ ਦੀਆਂ ਗੱਲਾਂ ਕਰਦੇ ਪਏ ਸਨ। ਉਹ ਅੱਜ ਕੱਲ੍ਹ ਕੈਨੇਡਾ ਵਿੱਚ ਟੋਰਾਂਟੋ ਏਰੀਏ ਵਿੱਚ ਗੁਰਮਤਿ ਪ੍ਰਚਾਰ ਕਰਦੇ ਪਏ ਨੇ, ਸੇਵਾ ਕਰਦੇ ਪਏ ਨੇ, ਔਰ ਸੇਵਾ ਦਾ ਉਹਨਾਂ ਦਾ ਆਪਣਾ ਢੰਗ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪਾਲਕੀਆਂ ਬਣਾ ਬਣਾ ਕੇ ਸਾਰੀ ਦੁਨੀਆ ਵਿੱਚ ਬਿਨਾਂ ਭੇਟਾ ਲਿਆਂ ਭੇਜਦੇ ਨੇ, ਔਰ ਜਿਹੋ ਜਿਹੀਆਂ ਪਾਲਕੀਆਂ ਉਹ ਬਣਾਉਂਦੇ ਨੇ, ਉਹ ਟਾਹਲੀ ਦੀ ਲੱਕੜ ਦੀਆਂ ਮਜ਼ਬੂਤ ਜਿਹੜੀ ਟਾਹਲੀ ਹੋਵੇ, ਕੋਈ 50 ਸਾਲ ਪੁਰਾਣੀ ਟਾਹਲੀ, 100 ਸਾਲ ਪੁਰਾਣੀ ਟਾਹਲੀ, ਉਹ ਜੇ ਪਾਲਕੀ ਬਣਵਾਉਣੀ ਹੋਵੇ ਨਾ, ਤਾਂ 5 ਲੱਖ ਦੀ ਵੀ ਨਹੀਂ ਬਣ ਸਕਦੀ ਅਤੇ 10 ਲੱਖ ਦੀ ਵੀ ਨਹੀਂ ਬਣ ਸਕਦੀ। ਆਪਣਾ ਉਹਨਾਂ ਨੇ ਕਾਰਖਾਨਾ ਲਾਇਆ, ਕਾਰੀਗਰ ਲਾਏ ਹੋਏ ਨੇ ਔਰ ਨੰਬਰ ਲੱਗਿਆ ਹੋਇਆ। ਬਹੁਤ ਸਾਰੇ ਗੁਰਦੁਆਰਿਆਂ 'ਚੋਂ ਮੰਗ ਆਉਂਦੀ ਹੈ ਔਰ ਫ੍ਰੀ ਜਾ ਕੇ, ਕੋਈ ਡਿਲੀਵਰੀ ਚਾਰਜ ਵੀ ਕੋਈ ਨਹੀਂ। ਤੁਸੀਂ ਵੀ ਜੇ ਪਾਲਕੀ ਵੱਡੀ ਮੰਗਾਉਣੀ ਹੋਵੇ ਨਾ ਗੁਰਦੁਆਰਾ ਸਾਹਿਬ ਵਾਸਤੇ ਜਾਂ ਹੋਰ ਅਸਥਾਨਾਂ ਲਈ ਜਿੱਥੇ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਅਤੇ ਆਪਣੀ ਜਿਹੜੀ ਪਾਲਕੀ, ਇਸ ਨਾਲੋਂ 2 ਗੁਣੀ ਵੱਡੀ ਪਾਲਕੀ ਉੱਥੋਂ ਆ ਜਾਏਗੀ ਔਰ ਆਉਣ ਜਾਣ ਦਾ, ਟਰਾਂਸਪੋਰਟੇਸ਼ਨ ਦਾ ਖਰਚ ਵੀ ਕੋਈ ਨਹੀਂ ਹੋਵੇਗਾ। ਉਹ ਬ੍ਰਹਮ ਗਿਆਨੀ ਆਤਮਾ ਸਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ, ਉਹਨਾਂ ਦਿਨਾਂ ਵਿੱਚ ਸਰੀਰ ਕਰਕੇ ਮੌਜੂਦ ਸਨ। ਉਹਨਾਂ ਕਿਹਾ, ਪਤਾ ਲੱਗਿਆ, ਕਿਸੇ ਨੇ ਦੱਸਿਆ, ਬਾਬਾ ਜੀ ਨਾ ਪੰਜਾਬ ਸਰਕਾਰ ਕੋਲ ਇੰਨੀ ਤਾਕਤ ਹੈ ਪੁੱਲ ਬਣਾਉਣ ਦੀ, ਅਤੇ ਸੰਗਤਾਂ ਨੂੰ ਬੜੀ ਖੇਚਲ ਹੁੰਦੀ ਹੈ, ਹਾਈਵੇ 1 ਤੋਂ ਹੋ ਕੇ ਆਉਣਾ ਪੈਂਦਾ, ਕੋਈ 40-45-50 ਕਿਲੋਮੀਟਰ ਦਾ ਵਾਲਾ ਪੈ ਜਾਂਦਾ, ਅਤੇ ਸੈਂਟਰ ਸਰਕਾਰ ਨੇ ਵੀ ਨਾਂਹ ਕਰ ਦਿੱਤੀ ਹੈ, ਮਹਾਰਾਜ ਇਹ ਪੁੱਲ ਹੁਣ ਨਹੀਂ ਬਣ ਸਕੇਗਾ। ਅਤੇ ਕੁਝ ਬਜ਼ੁਰਗ ਸਨ, ਉਹ ਅੱਖਾਂ ਭਰ ਕੇ ਕਹਿਣ ਲੱਗੇ, ਬਾਬਾ ਜੀ ਫਿਰ ਸਾਡੇ ਜੀਵਨ ਵਿੱਚ ਤਾਂ ਨਹੀਂ ਬਣ ਸਕੇਗਾ, ਅਤੇ ਸਾਡਾ ਬੜਾ ਮਨ ਕਰਦਾ ਬਈ ਨਾਲ ਹੀ ਸੁਲਤਾਨਪੁਰ ਸਾਹਿਬ ਹੈ ਅਤੇ ਦਰਸ਼ਨ ਕਰਕੇ ਆਈਏ, ਪਰ ਐਡਾ ਲੰਮਾ ਸਫ਼ਰ ਸਾਡੇ ਕੋਲੋਂ ਹੁੰਦਾ ਨਹੀਂ। ਅਤੇ ਬਾਬਾ ਦਰਸ਼ਨ ਸਿੰਘ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਤੁਸੀਂ ਸਾਰੇ ਇਕੱਠੇ ਹੋ ਕੇ ਆਓ, ਅਰਦਾਸ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਬੇਨਤੀਆਂ ਕਰਦੇ ਹਾਂ। ਅਤੇ ਗੁਰੂ ਨਾਨਕ ਦੀ ਕੌਮ ਦਾਨੀਆਂ ਦੀ ਕੌਮ ਹੈ, ਉਹਨਾਂ ਦਿਨਾਂ ਵਿੱਚ ਹਾਲੇ ਨਵਾਂ ਨਵਾਂ ਦੇਸ਼ ਆਜ਼ਾਦ ਹੋਇਆ ਸੀ ਔਰ ਇਤਨਾ ਧਨ ਵੀ ਕੋਲ ਨਹੀਂ ਸੀ, ਔਰ ਜਿੰਨੀਆਂ ਇੱਟਾਂ ਚਾਹੀਦੀਆਂ ਸਨ 4 ਦਿਨਾਂ ਵਿੱਚ ਉਨੀਆਂ ਇੱਟਾਂ ਪੂਰੀਆਂ ਹੋ ਗਈਆਂ ਔਰ ਹਾਲੇ ਟਰੱਕਾਂ ਦੇ ਟਰੱਕ ਆਈ ਜਾ ਰਹੇ ਸਨ। ਇਹ ਗੋਦਾਵਰੀ ਦਾ ਪੁੱਲ ਹੈ ਨਾ, ਇਹ ਵੀ ਦਾਨ ਦੇ ਪੈਸੇ ਨਾਲ ਬਣਿਆ। ਹਜ਼ੂਰ ਸਾਹਿਬ ਉਸ ਵੇਲੇ ਸਰਕਾਰ ਮਹਾਰਾਸ਼ਟਰ ਨੇ ਹੱਥ ਖੜ੍ਹੇ ਕਰ ਲਏ, ਕਿਹਾ ਇੱਥੇ ਗੁਰਦੁਆਰੇ ਵਾਸਤੇ ਪੁੱਲ ਅਸੀਂ ਨਹੀਂ ਬਣਾ ਕੇ ਦੇ ਸਕਦੇ, ਬੜੇ ਬੜੇ ਸ਼ਹਿਰਾਂ ਲਈ ਹਾਲੇ ਪੁੱਲ ਨਹੀਂ ਬਣੇ, ਅਤੇ ਇਕੱਲੇ ਗੁਰਦੁਆਰੇ ਲਈ ਕਿਵੇਂ ਬਣਾ ਦੇਵੀਏ। ਉਹਨਾਂ ਬਥੇਰਾ ਕਿਹਾ ਸੰਤ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ, ਬਈ ਇਹ ਇਕੱਲੇ ਗੁਰਦੁਆਰੇ ਦਾ ਨਹੀਂ, ਰਸਤਾ ਬੜਾ ਹੋਰ ਵੀ ਸ਼ਹਿਰਾਂ ਨੂੰ ਜਾਂਦਾ, ਔਰ ਇੱਥੇ ਪੁੱਲ ਬੜਾ ਜ਼ਰੂਰੀ ਹੈ, ਔਰ ਇੰਜੀਨੀਅਰਾਂ ਨੇ ਨਾਂਹ ਕਰ ਦਿੱਤੀ, ਕਿਹਾ ਇੰਨਾ ਵੱਡਾ ਲੰਬਾ 2-2.5 ਮੀਲ ਦਾ ਪੁੱਲ ਨਹੀਂ ਬਣ ਸਕਦਾ। ਉਹ ਪੁੱਲ ਵੀ ਗੁਰੂ ਸੰਗਤਾਂ ਦੇ ਦਾਨ ਦੇ ਧੰਨ ਨਾਲ ਬਣਿਆ ਹੈ, ਅਤੇ ਜਦ ਬਣ ਕੇ ਤਿਆਰ ਹੋ ਗਿਆ, ਨਕਸ਼ਾ ਆਪ ਬਾਬਾ ਗੁਰਮੁਖ ਸਿੰਘ ਹੋਣਾ ਨੇ ਬਣਾਇਆ, ਅਤੇ ਉਦਘਾਟਨ ਕਰਨ ਵਾਸਤੇ ਬੜੇ ਮਿਨਿਸਟਰ ਤਿਆਰ ਹੋਏ, ਬਈ ਅਸੀਂ ਆਵਾਂਗੇ ਉਦਘਾਟਨ ਕਰਨ ਵਾਸਤੇ, ਅਸੀਂ ਆਵਾਂਗੇ। ਉਹਨਾਂ ਦਿਨਾਂ ਵਿੱਚ ਕੋਈ 7 ਕਰੋੜ ਰੁਪਇਆ ਉੱਥੇ ਲੱਗ ਗਿਆ ਸੀ, ਅਤੇ ਬਾਬਾ ਗੁਰਮੁਖ ਸਿੰਘ ਉਹਨਾਂ ਨੇ ਨਾਂਹ ਕਰ ਦਿੱਤੀ, ਆਖਣ ਲੱਗੇ ਕੋਈ ਮਿਨਿਸਟਰ ਨਹੀਂ ਆਵੇਗਾ, ਕੋਈ ਰਾਜਾ ਮਹਾਰਾਜਾ ਨਹੀਂ ਆਵੇਗਾ, ਸਭ ਤੋਂ ਪਹਿਲਾਂ ਇਸ ਪੁੱਲ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੰਘਣਗੇ, ਔਰ ਫਿਰ 5 ਪਿਆਰੇ ਲੰਘਣਗੇ, ਫਿਰ ਸੰਗਤਾਂ ਲੰਘਣਗੀਆਂ, ਫਿਰ ਜਿਹੜਾ ਕੋਈ ਮਰਜ਼ੀ ਲੰਘਦਾ ਰਹੇ। ਔਰ ਅੱਜ ਤੱਕ ਉਹ ਪੁੱਲ ਬਣਿਆ ਹੋਇਆ, ਬੜੇ ਦਰਿਆਵਾਂ ਦੇ ਪੁੱਲ ਇਸ ਸੰਗਤਾਂ ਨੇ ਦਾਨ ਕਰਕੇ ਬਣਾਏ ਨੇ, ਇੱਥੇ ਲੋਭ ਕਰਕੇ ਵੀ ਕੋਈ ਝਗੜਾ ਨਹੀਂ। ਪਰ ਝਗੜਾ ਹੈ, ਮੈਂ ਅਰਜ਼ ਕਰਾਂ, ਔਰ ਉਹ ਵੀ ਗੁਰੂ ਦਰਬਾਰ ਵਿੱਚ ਸਾਡਾ ਝਗੜਾ ਹੈ, ਅਤੇ ਝਗੜੇ ਦਾ ਕਾਰਨ ਨਾ ਵਾਸਨਾ ਹੈ ਨਾ ਲੋਭ ਹੈ, ਸਾਡੇ ਝਗੜੇ ਦਾ ਕਾਰਨ ਸਿਰਫ ਹੰਕਾਰ ਹੈ, ਬਈ ਮੈਂ ਵੱਡਾ ਹਾਂ, ਤੂੰ ਕੱਖ ਵੀ ਨਹੀਂ ਹੈ, ਮੇਰੇ ਵਰਗਾ ਕੋਈ ਵੱਡਾ ਨਹੀਂ। ਔਰ ਸਾਡਾ ਝਗੜਾ ਵੀ ਗੁਰੂ ਦਰਬਾਰ ਵਿੱਚ ਹੈ, ਬੜੀ ਦਫਾ ਇਹ ਦੇਖਣ ਵਿੱਚ ਆ ਜਾਂਦਾ। ਮਾਨਣੀਏ ਮਸਕੀਨ ਜੀ ਦੀ ਸੋਭਤ ਦਾ ਸਦਕਾ ਸਾਰੀ ਦੁਨੀਆ ਦਾ ਦਾਸ ਦਾ ਭਰਮਣ ਹੈ, ਵੱਡੇ ਵੱਡੇ ਤਮਾਮ ਮੁਲਕਾਂ ਵਿੱਚ ਗੁਰੂ ਸ਼ਬਦ ਦਾ ਆਸਰਾ ਸਦਕਾ ਜਾਣ ਦਾ ਸਮਾਂ ਬਣਦਾ ਰਹਿੰਦਾ ਹੈ। ਕਈ ਜਗ੍ਹਾ ਬਿਲਕੁਲ ਥੋੜ੍ਹੀ ਜਿਹੀ ਸੰਗਤ ਹੁੰਦੀ ਹੈ, ਛੋਟੀ ਜਿਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੁੰਦੀ ਹੈ, ਪਰ ਧੜੇ ਉੱਥੇ ਵੀ ਵੱਡੇ ਵੱਡੇ ਦਿਖਾਈ ਪੈਂਦੇ ਨੇ, ਐਨ ਇੱਕ ਦੂਜੇ ਨਾਲ ਲੜੇ ਫਿਰਦੇ ਨੇ, ਅਤੇ ਕਾਰਨ ਹੈ ਸਿਰਫ ਹੰਕਾਰ, ਬਈ ਮੈਂ ਵੱਡਾ ਅਤੇ ਤੂੰ ਛੋਟਾ। ਅਸੀਂ ਇਸ ਕਰਕੇ ਬਾਣੀ ਨਾਲੋਂ ਟੁੱਟ ਗਏ, ਧੜਿਆਂ ਨਾਲ ਜੁੜ ਗਏ, ਧਰਮ ਨਾਲੋਂ ਟੁੱਟ ਗਏ। ਬੜਾ ਸੋਹਣਾ ਇੱਕ ਆਲਮ ਦਾ ਬਚਨ ਹੈ, ਕਹਿੰਦਾ ਬਹੁਤ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ, ਹਮੀ ਸੋ ਗਏ ਦਾਸਤਾਂ ਕਹਿਤੇ ਕਹਿਤੇ, ਅਸੀਂ ਹੀ ਗੁਰੂ ਦੀ ਗੱਲ ਕਰਦੇ ਕਰਦੇ ਪਛੜ ਗਏ, ਵਰਨਾ ਸਾਰਾ ਸੰਸਾਰ ਤੇ ਇੰਨਾ ਸਵਾਗਤ ਸੂਰਜ ਦਾ ਨਹੀਂ ਕਰਦਾ ਜਿੰਨਾ ਸਵਾਗਤ ਗੁਰੂ ਨਾਨਕ ਦਾ ਕਰਦਾ ਹੈ। ਲੋੜ ਹੈ ਇਸ ਨੂੰ ਦੂਰ ਤੱਕ ਪਹੁੰਚਾਉਣ ਦੀ, ਔਰ ਹੰਕਾਰ ਆਪਣਾ ਮਿਟਾਉਣ ਦੀ। ਇਹ ਕਰੋੜੀ ਮੱਲ ਬੜਾ ਹੰਕਾਰੀ ਸੀ, ਆਖਣ ਲੱਗਾ ਗੁਰੂ ਨਾਨਕ ਨੂੰ ਮੈਂ ਜਾਣਦਾ ਤੱਕ ਨਹੀਂ ਹਾਂ, ਉਹਨਾਂ ਨੇ ਹਿੰਦੂਆਂ ਨੂੰ ਤਾਂ ਖੁਆਰ ਕੀਤਾ ਹੀ ਹੈ, ਉਹਨਾਂ ਨੇ ਮੁਸਲਮਾਨਾਂ ਨੂੰ ਵੀ ਖੁਆਰ ਕਰ ਛੱਡਿਆ। ਇਹ ਹੰਕਾਰ ਨਾਲ ਭਰਿਆ ਹੋਇਆ ਹੰਕਾਰੀ ਹਿਰਦਾ ਸੇਠ ਕਰੋੜੀ ਮੱਲ ਆਖਣ ਲੱਗਾ, ਸੁਣ ਕੇ ਰਿਸ ਪਰ ਕਹਿਤ ਭਾ, ਹਿੰਦੂ ਕੀਏ ਖੁਆਰ, ਤੁਰਕਨ ਕੇਰ ਇਮਾਨ ਗਾ, ਉਸਤਤ ਕਰਤ ਉਚਾਰ। ਉਹਨਾਂ ਨੇ ਮੁਸਲਮਾਨਾਂ ਦਾ ਵੀ ਇਮਾਨ ਖਰਾਬ ਕਰ ਦਿੱਤਾ ਹੈ, ਉਹ ਕੁਰਾਨ ਨੂੰ ਛੱਡ ਕੇ, ਗੀਤਾ ਨੂੰ ਛੱਡ ਕੇ ਅਤੇ ਗੁਰੂ ਨਾਨਕ ਦੀ ਬਾਣੀ ਗਾਉਣ ਲੱਗ ਪਏ ਨੇ। ਨੁਕਤਾ ਮੈਂ ਇਹ ਤੁਹਾਡੇ ਨਾਲ ਸਾਂਝਾ ਕਰ ਰਿਹਾ, ਬਈ ਇਤਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਤਿਕਾਰ ਮੌਜੂਦ ਸੀ, ਬਈ ਹਿੰਦੂ ਮੁਸਲਮਾਨ ਨਮਾਜ਼ਾਂ ਵਿੱਚ, ਮੰਦਰਾਂ ਵਿੱਚ, ਮਸਜਿਦਾਂ ਵਿੱਚ ਗੁਰੂ ਨਾਨਕ ਦੀ ਬਾਣੀ ਦੀ ਉਦਾਹਰਣ ਦੇਣ ਲੱਗ ਪਏ ਸਨ। ਪਰ ਸਾਡੇ ਧੜਿਆਂ ਨੇ, ਸਾਡੇ ਹੰਕਾਰ ਨੇ ਆਪਣਿਆਂ ਨੂੰ ਹੀ ਬੜਾ ਦੂਰ ਕਰ ਦਿੱਤਾ। ਬੇਗਾਨਿਆਂ ਦੀ ਗੱਲ ਤਾਂ ਕਿਹੜੀ, ਸਾਰੇ ਉਦਾਸੀ ਸਾਡੇ ਆਪਣੇ ਨੇ, ਨਿਰਮਲੇ ਸਾਡੇ ਆਪਣੇ ਨੇ। ਇਸੇ ਤਰ੍ਹਾਂ ਹੋਰ ਵੀ ਸਾਧੂ ਸੰਪਰਦਾਵਾਂ ਨੇ ਜਿਹੜੇ ਸਿੱਖੀ ਦਾ ਅਨਿੱਖੜਵਾਂ ਅਤੇ ਅਭਿੰਨ ਅੰਗ ਨੇ, ਸਾਡੇ ਹੰਕਾਰ ਅਤੇ ਕੱਟੜਵਾਦ ਨੇ, ਇਹਨਾਂ ਨੂੰ ਸਾਡੇ ਨਾਲੋਂ ਦੂਰ ਕੀਤਾ ਔਰ ਕਰਦੇ ਜਾ ਰਹੇ। ਭਾਵੇਂ ਇਹਨਾਂ ਨਿਰਮਲ ਸੰਪਰਦਾਵਾਂ ਦੀ ਸੇਵਾ ਬੜੀ ਜ਼ਿਆਦਾ ਸਿੱਖੀ ਨੂੰ, ਔਖਿਆਂ ਸਮਿਆਂ ਵਿੱਚ ਇਹਨਾਂ ਨੇ ਸੰਭਾਲ ਕੇ ਰੱਖਿਆ। ਗੁਰੂ ਖਾਲਸੇ ਜੁਝਾਰੂ ਸਿੱਖਾਂ ਨੂੰ ਲੰਗਰ ਪਹੁੰਚਾਉਂਦੇ ਰਹੇ ਔਰ ਜੰਗਲਾਂ 'ਚ ਜਾ ਕੇ ਉਹਨਾਂ ਨੂੰ ਬਾਣੀ ਦੀ ਸੰਥਿਆ ਕਰਾਉਂਦੇ ਰਹੇ ਅਤੇ ਜਦ ਪਕੜੇ ਜਾਂਦੇ ਸਨ ਨਾ ਤਾਂ ਫਿਰ ਕੁੱਟ ਕੁੱਟ ਕੇ ਮਾਰ ਮਾਰ ਕੇ ਇਹਨਾਂ ਦੇ ਤੁੰਬੇ ਉਡਾ ਦਿੱਤੇ ਜਾਂਦੇ ਸਨ। ਪਰ ਇਹਨਾਂ ਨਿਰਮਲਿਆਂ ਉਦਾਸੀਆਂ ਨੇ ਕਦੀ ਦੱਸਿਆ ਨਹੀਂ ਵੀ ਸਿੱਖ ਫਲਾਣੇ ਥਾਂ ਹੈਗੇ। ਪਰ ਸਾਡੇ ਫੋਕੇ ਅਹੰਕਾਰ ਨੇ ਉਹਨਾਂ ਨੂੰ ਵੀ ਸਾਡੇ ਨਾਲੋਂ ਦੂਰ ਕਰ ਦਿੱਤਾ ਅਤੇ ਫਿਰ ਮਾਰੂ ਲੋਕ ਆ ਗਏ ਜਿਹੜੇ ਬਾਣੀ ਨਾਲੋਂ ਤੋੜਨ ਵਾਸਤੇ, ਨਿਤਨੇਮ ਨਾਲੋਂ ਤੋੜਨ ਵਾਸਤੇ, ਵਾਹਿਗੁਰੂ ਮੰਤਰ ਦੇ ਪਾਵਨ ਪਵਿੱਤਰ ਬਰਕਤਾਂ ਭਰੇ ਜਾਪ ਨਾਲੋਂ ਤੋੜਨ ਵਾਸਤੇ ਆ ਗਏ ਅਤੇ ਆਖਦੇ ਨੇ ਇਸ ਦੀ ਲੋੜ ਹੀ ਨਹੀਂ ਹੈ, ਨਾ ਚੌਰ ਕਰਨ ਦੀ ਲੋੜ ਹੈ, ਗੁਰਦੁਆਰੇ ਜੋੜੇ ਲਾ ਕੇ ਜਾਣ ਦੀ ਲੋੜ ਹੀ ਕੀ ਹੈ। ਹੁਣ ਇਹੋ ਜਿਹੇ ਪ੍ਰਚਾਰਕਾਂ ਨੂੰ, ਇਹੋ ਜਿਹੇ ਵਿਦਵਾਨਾਂ ਨੂੰ ਤਾਂ ਇਹੀ ਕਹਿਣਾ ਬਣਦਾ ਬਈ ਕੰਬਖਤਾ, ਤੇਰੇ ਵਰਗੇ ਦੇ ਜੰਮਣ ਦੀ ਕੀ ਲੋੜ ਹੈ, ਤੂੰ ਆਪ ਟੁੱਟਿਆ ਹੋਇਆ, ਪਤਾ ਨਹੀਂ ਕਿੰਨਿਆਂ ਨੂੰ ਤੋੜੇਗਾ। ਇਹ ਵੀ ਬੜਾ ਹੰਕਾਰੀ ਸੇਠ ਸੀ, ਕਹਿਣ ਲੱਗਾ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਇਸ ਨੇ ਆਪਣੀ ਬਾਣੀ ਪੜ੍ਹਾ ਦਿੱਤੀ ਹੈ, ਇਹ ਕੌਣ ਹੈਗਾ, ਆਓ ਥੋੜ੍ਹਾ ਇਹਦੇ ਬੋਲਣ ਨੂੰ ਸਰਵਣ ਕਰੀਏ। ਪੇਸ਼ਤਰ ਸਾਰੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫਾ ਫਿਰ ਖੁੱਲ੍ਹ ਕੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਕੋ ਨਾਨਕ ਮੈਂ ਪਿਖਿਓ ਨਾ ਜਾਣਾ।
ਆਖਣ ਲੱਗਾ ਕਿਹੜਾ ਨਾਨਕ ਹੈ, ਨਾ ਮੈਂ ਵੇਖਿਆ ਨਾ ਮੈਂ ਜਾਣਦਾ ਹਾਂ, ਪਰ ਜਿਸ ਨੂੰ ਵੇਖੋ ਉਹਦੀ ਬਾਣੀ ਪੜ੍ਹਦਾ ਹੈ, ਇਹ ਹੈਗਾ ਕੌਣ ਹੈ। ਹਾਂਜੀ,
ਜਿਸ ਜਸ ਕਹੇ ਹਿੰਦੂ ਤੁਰਕਾਨਾ।
ਇਹ ਕਿਹੜਾ ਨਾਨਕ ਹੈ ਜਿਹਦੀ ਵਡਿਆਈ ਹਿੰਦੂ ਅਤੇ ਤੁਰਕ ਸਾਰੇ ਹੀ ਕਰਦੇ ਨੇ, ਅਰਬ ਤੋਂ ਲੈ ਕੇ ਮਹਾਂਸਾਗਰ ਤੱਕ, ਚੜ੍ਹਦੇ ਤੋਂ ਲਹਿੰਦੇ ਤੱਕ ਜਿਸ ਦੀ ਬਾਣੀ ਗਾਈ ਜਾ ਰਹੀ ਹੈ, ਉਹ ਨਾਨਕ ਕਿਹੜਾ, ਨਾ ਮੈਂ ਕਦੀ ਸੁਣਿਆ ਨਾ ਮੈਂ ਕਦੀ ਦੇਖਿਆ। ਇੱਧਰ ਰੋਮਾਨੀਆ ਆਦਿਕ ਚਾਰ ਪੰਜ ਮੁਲਕਾਂ 'ਚ ਇੱਕ ਰੋਡ ਕਰੋਸ ਕਰਦਾ ਹੈ, ਉਹਦਾ ਨਾਂ ਹੀ ਗੁਰੂ ਨਾਨਕ ਬੁਲੇਵਾਰਡ ਹੈ। ਅਤੇ ਭਾਈ ਮਨੋਹਰ ਸਿੰਘ ਜੀ ਮਾਰਕੋ ਜਿਹੜੇ ਹੱਥ ਲਿਖਤਾਂ ਗੁਰੂ ਸਾਹਿਬਾਨ ਦੀਆਂ ਬਾਰੇ ਇੱਕ ਅਥਾਰਟੀ ਸਨ, ਉਹ ਪਛਾਣ ਲੈਂਦੇ ਸਨ ਰਾਈਟਿੰਗ ਬਈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ, ਇਹ ਗੁਰੂ ਨਾਨਕ ਦੇਵ ਜੀ ਦੀ ਹੈ। ਗੁਰੂ ਜਾਮਿਆਂ ਦੀ ਰਾਈਟਿੰਗਸ ਦੇ ਸਪੈਸ਼ਲਿਸਟ ਸਨ। ਜਦ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਜਾਂ ਹੋਰ ਕਿਧਰੇ ਇੱਥੇ ਮਸਲਾ ਅੜ ਜਾਂਦਾ ਸੀ ਨਾ ਬਈ ਇਹ ਮਹਾਰਾਜ ਦੀ ਲਿਖਤ ਹੈ ਕਿ ਨਹੀਂ ਹੈ, ਤੋ ਜਸਟੀਫਾਈ ਕਰਨ ਵਾਸਤੇ ਉਹਨਾਂ ਕੋਲ ਭੇਜਦੇ ਸਨ। ਕੋਈ 593 ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਉਹਨਾਂ ਦੇ ਕੋਲ ਹਾਲੇ ਵੀ ਮੌਜੂਦ ਨੇ। ਦਿੱਲੀ ਵਿੱਚ ਬਹੁਤ ਵੱਡੀ ਉਹਨਾਂ ਨੇ ਅਕਾਡਮੀ ਬਣਾਈ ਹੈ। ਆਪ ਨਿਊਯਾਰਕ ਵਿੱਚ ਰਹੇ ਔਰ 18 ਘੰਟੇ ਦਿਨ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਬਾਰੇ ਕੰਮ ਕਰਦੇ ਸਨ। ਮੈਨੂੰ ਆਪਣੇ ਘਰ ਲੈ ਗਏ ਨਿਊਯਾਰਕ, ਬੜੇ ਖੁਸ਼ ਹੋਏ ਮੇਰੇ ਨਾਲ ਮਿਲ ਕੇ। ਮੈਨੂੰ ਕਹਿਣ ਲੱਗੇ ਬੜੇ ਸਮੇਂ ਬਾਅਦ ਮੈਨੂੰ ਕਥਾ ਵਿੱਚ ਰਸ ਆਇਆ, ਕਹਿੰਦੇ ਨਹੀਂ ਤਾਂ ਮੈਂ ਕਥਾ 'ਚ ਆਮ ਕਰਕੇ ਬੈਠਦਾ ਨਹੀਂ ਆਉਂਦਾ, ਅਤੇ ਮੇਰੇ ਘਰ ਚਲੋ ਮੈਂ ਤੁਹਾਨੂੰ ਘਰ ਲੈ ਜਾਣਾ। ਉਹਨਾਂ ਦੇ ਘਰੋਂ ਬੀਬੀ ਜੀ ਵੀ ਬੜੇ ਪ੍ਰੇਮ ਵਾਲੇ, ਨਿਤਨੇਮੀ ਜੀਵਨ ਵਾਲੇ, ਔਰ ਸਾਰਾ ਪਰਿਵਾਰ ਹੱਸਦਾ ਹੀ ਹੱਸਦਾ ਮੈਂ ਉਹਨਾਂ ਦਾ ਦੇਖਿਆ। ਉਹਨਾਂ ਮੈਨੂੰ ਦਿਖਾਇਆ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਾਈਟਿੰਗ ਦੇ ਨੁਕਤੇ ਨੇ ਔਰ ਇਹ ਗੁਰੂ ਨਾਨਕ ਦੇਵ ਜੀ ਦੇ ਨੇ, ਉਹ ਮੈਨੂੰ ਦੱਸਦੇ ਪਏ ਸਨ ਔਰ ਉਹ ਰਾਈਟਿੰਗਸ ਪਛਾਣ ਲੈਂਦੇ ਸਨ। ਅਤੇ ਉਹਨਾਂ ਨੇ ਮੈਨੂੰ ਇਹ ਦੱਸਿਆ ਵੀ ਉੱਧਰ ਰੋਮਾਨੀਆ ਵਾਲੇ ਪਾਸੇ ਕੁਝ ਪੁਰਾਣੀਆਂ ਬਿਲਡਿੰਗਾਂ ਗਿਰੀਆਂ ਨੇ ਅਤੇ ਜਿਨ੍ਹਾਂ ਦੀਆਂ ਦੀਵਾਰਾਂ 'ਤੇ ਗੁਰਮੁਖੀ ਵਿੱਚ ਮੂਲ ਮੰਤਰ ਲਿਖਿਆ ਹੋਇਆ ਮਿਲਿਆ। ਇਹਦਾ ਮਤਲਬ ਗੁਰਮੁਖੀ ਦਾ ਵੀ ਬੋਲਬਾਲਾ ਸੀ। ਉਹ ਤਸਵੀਰਾਂ ਮੈਂ ਆਪਣੀਆਂ ਅੱਖਾਂ ਨਾਲ ਦੇਖੀਆਂ, ਉਹਨਾਂ ਨੇ ਉਹ ਦਿਖਾਈਆਂ ਜਿਹਦੇ ਵਿੱਚੋਂ ਮੂਲ ਮੰਤਰ ਦਾ ਪਾਠ, ਧੰਨ ਗੁਰੂ ਨਾਨਕ ਦੇਵ ਜੀ, ਔਰ ਇਸ ਤਰ੍ਹਾਂ ਜਪਜੀ ਸਾਹਿਬ ਦੀਆਂ ਕਈ ਕਈ ਪੌੜੀਆਂ ਪੁਰਾਣਿਆਂ ਮਕਾਨਾਂ 'ਚ ਲਿਖੀਆਂ, ਜੋ ਕੋਈ 250-300-400 ਸਾਲ ਜਾਂ 500 ਸਾਲ ਪੁਰਾਣੀਆਂ ਬਿਲਡਿੰਗਾਂ ਸਨ। ਇਹਦਾ ਮਤਲਬ ਹੈ ਸਾਰੇ ਗੱਲ ਹੋ ਗਈ ਸੀ, ਫਿਰ ਇਸ ਕਰੋੜੀ ਮੱਲ ਦਾ ਇਹ ਕਹਿ ਕੇ ਗੁੱਸਾ ਕਰਨਾ ਬਈ ਕੌਣ ਹੈ ਗੁਰੂ ਨਾਨਕ ਜਿਹਦਾ ਸਾਰਾ ਹਿੰਦੂ ਅਤੇ ਮੁਸਲਮਾਨ ਸਾਰੇ ਜਸ ਵਡਿਆਈ ਕਰਦੇ ਹਨ। ਇਹ ਸਾਬਤ ਕਰਦਾ ਹੈ ਕਿ ਮਹਾਰਾਜ ਦੀ ਸਿੱਖੀ ਨੌ ਖੰਡ ਪ੍ਰਿਥਵੀ 'ਤੇ ਫੈਲੀ ਹੋਈ ਸੀ। ਹਾਂਜੀ,
ਜਹਾਂ ਤਹਾਂ ਕੀਰਤ ਹੋਤ ਕਨੇਰੀ।
ਆਖਣ ਲੱਗਾ ਮੇਰਾ ਸਿਰ ਚਕਰਾ ਜਾਂਦਾ ਸੁਣ ਕੇ, ਨਾ ਕਿਸੇ ਦੇਵੀ ਦੇਵਤੇ ਦੀ, ਨਾ ਕਿਸੇ ਅਵਤਾਰ ਦੀ, ਨਾ ਕਿਸੇ ਪੈਗੰਬਰ ਦੀ ਇਤਨੀ ਕੀਰਤੀ ਹੈ ਜਿੰਨੀ ਵਡਿਆਈ ਜਿੱਥੇ ਕਿੱਥੇ ਦੇਖੋ ਗੁਰੂ ਨਾਨਕ ਦੀ ਹੋਈ ਜਾਂਦੀ ਹੈ। ਹਾਂਜੀ,
ਸਮਝ ਬਿਖੈ ਕੁਛ ਆਏ ਨਾ ਮੇਰੀ।
ਮੇਰੀ ਸਮਝ ਵਿੱਚ ਗੱਲ ਨਹੀਂ ਆਉਂਦੀ ਬਈ ਆਖਰ ਹੈ ਕੌਣ ਜਿਹਦੀ ਕਲਯੁਗ ਵਿੱਚ ਇੰਨੀ ਮਹਿਮਾ ਹੋ ਰਹੀ ਹੈ। ਹਾਂਜੀ,
ਕੋ ਐਸਾ ਕਲ ਕਾਲ ਮਜਾਰੀ।
ਇਸ ਕਲੀ ਕਾਲ ਦੇ ਵਿਚਕਾਰ ਕੌਣ ਐਸਾ ਬੰਦਾ ਹੈ ਇਹ। ਹਾਂਜੀ,
ਸਰਬ ਪੈ ਜਿਨਕੇ ਅਨੁਸਾਰੀ।
ਤੇ ਮੈਂ ਹੈਰਾਨ ਹਾਂ, ਕੋਈ ਮੁਸਲਮਾਨ ਫਕੀਰ ਦੇਖੋ, ਕੋਈ ਹਿੰਦੂ ਸੰਤ ਦੇਖੋ, ਕੋਈ ਜੋਗੀ ਤਿਆਗੀ ਬੈਰਾਗੀ ਦੇਖੋ, ਸਾਰੇ ਇਸ ਗੁਰੂ ਨਾਨਕ ਦੇ ਅਨੁਸਾਰੀ ਹੋਏ ਹੋਏ ਨੇ, ਉਸ ਦਾ ਹੀ ਜਸ ਗਾ ਰਹੇ ਹਨ। ਹਾਂਜੀ,
ਮੈਂ ਕਿੰਨੀ ਇਹ ਰੀਤ ਪਰੇਖੀ।
ਮੈਂ ਕਹਿੰਦਾ ਚੰਗੀ ਤਰ੍ਹਾਂ ਪਰਖ ਕੇ ਦੇਖਿਆ, ਜਿੱਥੇ ਜਾਓ ਇਸ ਗੁਰੂ ਨਾਨਕ ਦਾ ਹੀ ਨਾਂ ਸੁਣਨ ਨੂੰ ਮਿਲਦਾ ਹੈ, ਔਰ ਇਹ ਬਿਲਕੁਲ ਸੱਚ ਵਾਕਿਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਨੇ, ਕਹਿੰਦੇ ਨੇ ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸਾਰੇ ਬ੍ਰਹਿਮੰਡ 'ਤੇ ਇਸ ਕਲਯੁਗ ਦੇ ਸਮੇਂ ਜੋ ਪ੍ਰਗਟ ਹੋ ਗਏ ਹਨ ਪਾਰ ਬ੍ਰਹਮ ਪਰਮੇਸ਼ਵਰ ਕਰਕੇ, ਜਿਨ੍ਹਾਂ ਦਾ ਸਨਮਾਨ ਹੈ ਉਹ ਗੁਰੂ ਨਾਨਕ ਦੇਵ ਮਹਾਰਾਜ ਹਨ, ਜ਼ਾਹਰ ਪੀਰ ਜਗਤ ਗੁਰ ਬਾਬਾ। ਸਾਰਾ ਅਰਬ ਉਹਨਾਂ ਨੂੰ ਗੁਰੂ ਨਾਨਕ ਪੀਰ ਕਹਿ ਕੇ ਮੰਨਦਾ ਹੈ। ਸਾਰਾ ਏਸ਼ੀਆ, ਮਿਡਲ ਈਸਟ ਔਰ ਦੁਨੀਆ ਦੇ ਤਮਾਮ ਕੰਟੀਨੈਂਟ ਗੁਰੂ ਨਾਨਕ ਦੇਵ ਮਹਾਰਾਜ ਨੂੰ ਕੋਈ ਗੁਰੂ ਕਹਿ ਕੇ, ਕੋਈ ਨਾਨਕ ਲਾਮਾ ਕਹਿ ਕੇ, ਕੋਈ ਨਾਨਕ ਸ਼ਾਹ ਫਕੀਰ ਕਹਿ ਕੇ, ਕੋਈ ਨਾਨਕ ਤਪਾ ਕਹਿ ਕੇ, ਔਰ ਕੋਈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿ ਕੇ ਉਹਨਾਂ ਦਾ ਸਤਿਕਾਰ ਕਰਦਾ ਹੈ। ਇਹ ਸੜਬਲ ਗਿਆ ਉਪਮਾ ਸੁਣ ਕੇ ਅਤੇ ਆਖਣ ਲੱਗਾ ਬੜੀ ਹੈਰਾਨਗੀ ਹੈ, ਸਾਰੇ ਲੋਕ ਪਾਗਲ ਹੋ ਗਏ। ਇਹ ਦੁਨੀਆ ਤਾਂ ਇੱਕ ਪਾਗਲਖਾਨਾ ਬਣ ਗਈ ਹੈ ਜਿੱਥੇ ਗੁਰੂ ਨਾਨਕ ਗੁਰੂ ਨਾਨਕ ਹੀ ਲੋਕ ਕਰੀ ਜਾ ਰਹੇ ਹਨ।
ਇਹ ਸੇਵਕ ਸਭ ਦੇਖਾ ਦੇਖੀ।
ਆਖਣ ਲੱਗਾ ਪਰ ਮੈਨੂੰ ਪਤਾ ਹੈ ਭੇਡ ਚਾਲ ਹੈ, ਸਾਰੇ ਵੇਖਾ ਵੇਖੀ ਗੁਰੂ ਨਾਨਕ ਦੇ ਚੇਲੇ ਬਣ ਗਏ ਹਨ। ਹਾਂਜੀ,
ਚਲੇ ਕੁਚਾਲ ਚਾਲ ਨਿਜ ਤਿਆਗੀ।
ਸਾਰੇ ਕੁਚਾਲ ਚੱਲ ਪਏ ਨੇ ਆਪਣੀ ਆਪਣੀ ਧਰਮ ਦੀ, ਇਮਾਨ ਦੀ, ਯੋਗ ਮਤ ਦੀ, ਸੰਨਿਆਸੀਆਂ ਬੈਰਾਗੀਆਂ ਤਿਆਗੀਆਂ ਦੀ, ਸਾਰੇ ਮਰਿਆਦਾ ਛੱਡ ਕੇ ਅਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ ਨੇ। ਇਹ ਤਾਂ ਗੁਰੂ ਨਾਨਕ ਨੇ ਭੈੜੀ ਚਾਲ ਚਲਾ ਦਿੱਤੀ ਹੈ। ਹਾਂਜੀ,
ਇਹ ਬਿਦ ਮੋਹੇ ਭਲੀ ਨਾ ਹੈ ਲਾਗੀ।
ਆਖਣ ਲੱਗਾ ਜੋ ਮਰਜ਼ੀ ਹੋਵੇ, ਮੈਂ ਖੱਤਰੀ ਹਾਂ, ਹਿੰਦੂ ਹਾਂ, ਅਤੇ ਮੇਰੇ ਕੋਲ ਸਾਰੀ ਤਾਕਤ ਹੈ, ਅੱਜ ਮੈਂ ਗੁਰੂ ਨਾਨਕ ਨੂੰ ਮਾਰ ਦੇਣਾ ਹੈ, ਛੱਡਣਾ ਨਹੀਂ ਹੈ। ਇਹ ਗੱਲ ਮੈਨੂੰ ਚੰਗੀ ਨਹੀਂ ਲੱਗ ਰਹੀ ਬਈ ਸਾਰੇ ਪਾਸੇ ਗੁਰੂ ਨਾਨਕ ਗੁਰੂ ਨਾਨਕ ਹੀ ਹੋਈ ਜਾ ਰਹੀ ਹੈ। ਹਾਂਜੀ,
ਔਰਨ ਕੋ ਗਿਆ ਦੋਸ਼ ਅਲਾਵਾ।
ਆਖਣ ਲੱਗਾ ਹੁਣ ਮੈਂ ਜਿਹੜੇ ਗੁਰੂ ਨਾਨਕ ਗੁਰੂ ਨਾਨਕ ਜਾਂ ਵਾਹਿਗੁਰੂ ਵਾਹਿਗੁਰੂ ਜਾਂ ਉਹਨਾਂ ਦੀ ਬਾਣੀ ਪੜ੍ਹਦੇ ਨੇ, ਉਹਨਾਂ ਭੋਲੇ ਭਾਲਿਆਂ ਦਾ ਕੋਈ ਦੋਸ਼ ਨਹੀਂ ਹੈਗਾ, ਇਹ ਸਾਰਾ ਦੋਸ਼ ਗੁਰੂ ਨਾਨਕ ਦਾ ਹੈ। ਹਾਂਜੀ,
ਜਿਨੇ ਚਲਾਏ ਤਿੰਨ ਗਹਿ ਲਿਆਵਾ।
ਤੇ ਸਾਰੇ ਲੋਕ ਜਿਨ੍ਹਾਂ ਨੇ ਭੈੜੀ ਚਾਲ ਚਲਾ ਦਿੱਤੇ ਨੇ ਨਾ, ਮੈਂ ਉਸ ਗੁਰੂ ਨਾਨਕ ਨੂੰ ਹੀ ਗਰਦਨ ਤੋਂ ਪਕੜ ਕੇ ਲੈ ਆਉਣਾ ਹੈ ਅਤੇ ਚੌਰਾਹੇ ਵਿੱਚ ਮਾਰ ਦੇਣਾ ਹੈ। ਹਾਂਜੀ,
ਕਰ ਕੇ ਕੈਦ ਸੀਕ ਸ਼ੁਭ ਦਉ।
ਮੈਂ ਹੁਣ ਇਸ ਨੂੰ ਸ਼ੁਭ ਸ਼ੁਭ ਸਿੱਖਿਆ ਦਿਆਂਗਾ, ਵੇਦਾਂ ਅਨੁਸਾਰ ਚੱਲਣ ਦੀ, ਕੁਰਾਨ ਅਨੁਸਾਰ ਚੱਲਣ ਦੀ, ਯੋਗੀਆਂ ਨੂੰ ਨਮਸਕਾਰ ਕਰਨ ਦੀ, ਇਹਨੂੰ ਕੈਦ ਕਰਾਂਗਾ, ਚੱਕੀਆਂ ਪਿਸਵਾਵਾਂਗਾ ਅਤੇ ਮੈਂ ਇਸ ਨੂੰ ਸਿੱਧੇ ਰਾਹ ਤੋਰਾਂਗਾ। ਹਾਂਜੀ,
ਤੇ ਮਨ ਮਤੋਂ ਸਰਬ ਬਰਜੋ।
ਫਿਰ ਆਪਣੇ ਮਨ ਵਿੱਚ ਆਖਣ ਲੱਗਾ ਤੇ ਮਨ ਮਤੋਂ ਸਰਬ ਬਰਜਿਓ। ਜਿਹੜਾ ਉਹਦਾ ਮਤ ਚੱਲ ਪਿਆ ਨਾ ਸਾਰੀ ਦੁਨੀਆ 'ਤੇ, ਜਦੋਂ ਮੇਰੀ ਚੱਕੀ ਪੀਸੇਗਾ ਤੇ ਆਪੇ ਹੀ ਸਾਰੇ ਲੋਕ ਉਹਦਾ ਨਾਂ ਲੈਣੋਂ ਹਟ ਜਾਣਗੇ ਤੇ ਸਹੀ ਮਾਰਗ 'ਤੇ ਚੱਲ ਪੈਣਗੇ। ਹਾਂਜੀ,
ਐਸ ਕਹਿ ਆਪਣੀ ਸਭਾ ਮਜਾਰੀ।
ਇਸ ਤਰ੍ਹਾਂ ਉਹਨੇ ਆਪਣਾ ਦਰਬਾਰ ਜਿਹੜਾ ਲਾਇਆ ਹੋਇਆ ਸੀ, ਉਹਦੇ ਕਈ ਲੋਕ ਸੰਗੀ ਸਾਥੀ ਸਨ, ਉਹਨਾਂ ਸਾਰੀ ਮਜਲਿਸ ਵਿੱਚ ਇਹ ਗੱਲ ਆਖੀ। ਦਰਅਸਲ ਇਹਦਾ ਹੰਕਾਰ ਬੋਲਦਾ ਪਿਆ ਹੈ ਜੀ। ਹਾਂਜੀ,
ਨਿਜ ਸੇਵਕ ਤਬ ਲੀਨ ਹੰਕਾਰੀ।
ਤੇ ਆਪਣੇ ਸਿਪਾ ਸਲਾਰ, ਆਪਣੀ ਇਸ ਦੀ ਫੌਜ ਵੀ ਹੈਗੀ ਸੀ, ਮੈਂ ਕੱਲ ਅਰਜ਼ ਕੀਤੀ, ਉਹਨਾਂ ਨੂੰ ਆਪਣੇ ਕੋਲ ਬੁਲਵਾ ਲਿਆ। ਹਾਂਜੀ,
ਕਹੋ ਤੁਰੰਗਣ ਪਰ ਅਬ ਜਾ।
ਆਖਣ ਲੱਗਾ ਸ਼ਸਤਰ ਲੈ ਜਾਓ, ਹਥਿਆਰ ਲੈ ਜਾਓ, ਬੰਦੂਕਾਂ ਲੈ ਜਾਓ ਤੇ ਘੋੜਿਆਂ ਤੇ ਚੜ ਚਲੋ, ਮੈਂ ਵੀ ਨਾਲ ਚੱਲਦਾ ਹਾਂ। ਹਾਂਜੀ,
ਪਾਏ ਜੀਨ ਆਨੋ ਇਹ ਥਾਈ।
ਤੇ ਉਸ ਗੁਰੂ ਨਾਨਕ ਨੂੰ ਘੋੜੇ ਤੇ ਬੰਨ ਕੇ, ਜੀਨ ਦੇ ਉੱਪਰ ਕਾਠੀ ਤੇ ਪਾ ਕੇ ਨਾ, ਦੋਈ ਪਾਸੀ ਲਟਕਾ ਕੇ ਤੇ ਲੈ ਕੇ ਆਵੀਏ। ਹਾਂਜੀ,
ਸੁਣਤ ਦਾਸ ਲਿਆਇਓ ਤਤਕਾਲਾ।
ਉਹਦਾ ਕੋਈ ਸੇਵਕ ਹੋਵੇਗਾ, ਨੌਕਰ, ਉਹ ਭੱਜ ਕੇ ਸਾਰਿਆਂ ਨੂੰ ਸੰਦੇਸ਼ ਵੀ ਦਿੱਤਾ ਤੇ ਸੇਠ ਕਰੋੜੀ ਮੱਲ ਦੀ ਵੀ ਵੱਡੀ ਮਹਿੰਗੀ ਕੀਮਤੀ ਤੇ ਤਾਕਤਵਰ ਘੋੜੀ ਵੀ ਲੈ ਆਇਆ।
ਲੱਗਿਓ ਚੜਨ ਜਿਸ ਦਰਬ ਵਿਸਾਲਾ।
ਬੜਾ ਹੰਕਾਰ ਵਿਸਾਲ ਹੈ ਜਿਹਦੇ ਹਿਰਦੇ, ਜਦੋਂ ਰਕਾਬ ਤੇ ਪੈਰ ਰੱਖ ਕੇ ਕਰੋੜੀ ਮੱਲ ਘੋੜੀ ਤੇ ਚੜਨ ਲੱਗਾ।
ਰਕਾਬ ਬਿਕੈ ਪੱਗ ਜਬਹੀ।
ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਜਦੋਂ ਰਕਾਬ ਵਿੱਚ ਪੈਰ ਰੱਖ ਕੇ ਆਪਣੀ ਤਾਕਤਵਰ ਘੋੜੀ ਤੇ ਚੜਨ ਲੱਗਾ।
ਤੁਰਗਣ ਫਰਕੀ ਤਬ ਹੀ।
ਬੜੀ ਬਲਵਾਨ ਘੋੜੀ ਸੀ, ਉਹ ਇੱਕਦਮ ਹਿੱਲ ਗਈ, ਉਸਨੇ ਭੁੜਕਣਾ ਸ਼ੁਰੂ ਕਰ ਦਿੱਤਾ।
ਨਹੀਂ ਸੰਭਾਓ ਤੇ ਚੇਨਾ ਖੱਤਰੀ।
ਤੇ ਖੱਤਰੀ ਕੋਲੋਂ ਘੋੜੀ ਸੰਭਾਲੀ ਨਾ ਗਈ, ਕਰੋੜੀ ਮੱਲ ਕੋਲੋਂ। ਹਾਂਜੀ,
ਗਿਰਿਓ ਧਰਨ ਪਰ ਪਗਿਆ ਉਤਰੀ।
ਦੁੜਮ ਕਰਦਾ ਜ਼ਮੀਨ ਤੇ ਡਿੱਗ ਪਿਆ ਤੇ ਪੱਗ ਜਿਹੜੀ ਤੁਰਲੇ ਵਾਲੀ ਸੀ ਨਾ, ਉਹ ਦੂਰ ਕਿਧਰੇ ਘੋੜੀ ਦੀ ਲਿੱਦ ਵਿੱਚ ਜਾ ਪਈ। ਬੜੀ ਸੱਟ ਲੱਗੀ, ਬੜਾ ਪਰੇਸ਼ਾਨ ਹੋਇਆ। ਆਖਣ ਲੱਗਾ ਅੱਜ ਤਾਂ ਅਪ ਸ਼ਗਨ ਹੋ ਗਿਆ, ਸ਼ਗਨ ਚੰਗਾ ਨਹੀਂ ਹੋਇਆ, ਹੁਣ ਕੱਲ੍ਹ ਨੂੰ ਮਾਲਿਸ਼ ਮੂਲਿਸ਼ ਕਰਵਾ ਕੇ ਮੋਹਰਾਂ ਵਿੱਚ ਅਤੇ ਕੱਲ੍ਹ ਨੂੰ ਫੇਰ ਜਾਵਾਂਗਾ, ਹੁਣ ਅੱਜ ਰਹਿਣ ਦਿੰਦੇ ਹਾਂ ਅਤੇ ਕੱਲ੍ਹ ਨੂੰ ਜਾਵਾਂਗਾ। ਗੁਰੂ ਸ਼ਕਤੀ ਅਤੇ ਗੁਰੂ ਘਰ 'ਤੇ ਜਦ ਵੀ ਕੋਈ ਹਮਲਾ ਕਰਨ ਆਇਆ ਨਾ, ਉਹ ਭਾਵੇਂ ਸੁਲਹੀ ਖਾਨ ਹੋਵੇ, ਸੁਲਭੀ ਖਾਨ ਹੋਵੇ, ਸੇਠ ਕਰੋੜੀ ਮੱਲ ਹੋਵੇ ਜਾਂ ਕੋਈ ਹੋਰ ਹੋਵੇ, ਉਹਨਾਂ ਦਾ ਅਪਮਾਨ ਹੀ ਹੋਇਆ ਹੈ, ਸਨਮਾਨ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਸਜਦਾ ਕੀਤਾ। ਸਤਿਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖਣ, ਅਸੀਂ ਨਿਮਰਤਾ ਸਹਿਤ, ਪ੍ਰੇਮ ਸਹਿਤ ਗੁਰੂ ਦਰਬਾਰ ਵਿੱਚ ਸੇਵਾ ਕਰਦਿਆਂ, ਜੋੜੇ ਝਾੜਦਿਆਂ ਸਤਿਗੁਰੂ ਜੀ ਦੀ ਸਿੱਖੀ ਨਾਲ ਜੁੜੇ ਰਹੀਏ। ਔਰ ਆਪਣੇ ਘਰ ਵਿੱਚ ਵੀ ਕਈ ਤਾਂ ਬਹਾਨਾ ਕਰ ਦਿੰਦੇ ਜੀ, ਕੇਸ ਤਾਂ ਕੱਟੇ ਨੇ, ਕੰਮ ਕਾਰ ਨਹੀਂ ਮਿਲਦਾ, ਸਾਨੂੰ ਪਤਾ ਇਹੋ ਜਿਹੀ ਗੱਲ ਕੋਈ ਨਹੀਂ। ਮਹਾਰਾਜ ਦੀਆਂ ਬੜੀਆਂ ਮਿਹਰਾਂ ਨੇ, ਹੁਣ ਇਸ ਮੁਲਕ ਵਿੱਚ ਕੇਸਾਂ ਦਾ ਜਾਂ ਦਸਤਾਰ ਦਾ, ਕਕਾਰਾਂ ਦਾ ਵੀ ਕੋਈ ਮਸਲਾ ਨਹੀਂ ਰਹਿ ਗਿਆ, ਇਹ ਮਸਲਾ ਸਾਡੇ ਮਨ ਦਾ ਹੀ ਹੈ। ਪਰ ਚਲੋ, ਕੋਈ 100 ਚੋਂ ਇੱਕ ਬੰਦਾ ਐਸਾ ਹੋਵੇ ਜਿਹਨੂੰ ਕੋਈ ਸਮੱਸਿਆ ਹੋਵੇ, ਅਤੇ ਜਿਹੜੇ 2-2 ਸਾਲ ਦੇ, 4-4 ਸਾਲ ਦੇ ਘਰ ਵਿੱਚ ਛੋਟੇ ਛੋਟੇ ਬੱਚੇ ਨੇ, ਮਾਵਾਂ ਕੈਂਚੀ ਲੈ ਕੇ ਉਹਨਾਂ ਦੇ ਆਪ ਕੇਸ ਕਤਲ ਕਰੀ ਜਾਂਦੀਆਂ, ਵੀਰ ਆਪ ਕੇਸ ਕਤਲ ਕਰੀ ਜਾਂਦੇ ਨੇ। ਦੱਸੋ ਹੁਣ ਇਹਨਾਂ ਨੂੰ ਕਿਹੜੀ ਜੋਬ ਪ੍ਰੋਬਲਮ ਹੈ ਬਈ ਇਹਨਾਂ ਦੇ ਕੇਸ ਕੱਟਣੇ ਜ਼ਰੂਰੀ ਨੇ? ਜਦੋਂ ਅਸੀਂ ਕੇਸਾਂ ਦੀ ਬੇਅਦਬੀ ਕਰਦੇ ਹਾਂ ਤਾਂ ਸਿੱਧਾ ਸਿੱਧਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨਾਲ ਮੱਥਾ ਲਾਉਂਦੇ ਹਾਂ ਅਤੇ ਕਹਿੰਦੇ ਹਾਂ ਬਈ ਤੇਰੀ ਸਿੱਖੀ ਨੂੰ ਮੈਂ ਆਪਣੇ ਪਰਿਵਾਰ ਵਿੱਚ, ਆਪਣੇ ਜੀਵਨ ਵਿੱਚ, ਆਪਣੇ ਘਰ ਵਿੱਚ ਨਹੀਂ ਆਉਣ ਦੇਣਾ। ਅਤੇ ਫਿਰ ਮਹਾਰਾਜ ਦਾ ਬਚਨ ਹੈ, ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਿਸਾਰੀ। ਅਤੇ ਜੇ ਨਾਮ ਕੋਲ ਨਾ ਰਿਹਾ, ਸਿੱਖੀ ਕੋਲ ਨਾ ਰਹੀ, ਤਾਂ ਫਿਰ ਬਰਕਤਾਂ ਦੀ ਦਾਤ ਕਿਸ ਕੋਲੋਂ ਮੰਗਾਂਗੇ? ਸਤਿਗੁਰੂ ਮਿਹਰ ਕਰੇ, ਸਾਨੂੰ ਇਹ ਸਮਝ ਆਵੇ, ਅਸੀਂ ਗੁਰਸਿੱਖੀ ਵਾਲਾ ਸਰੂਪ ਅਤੇ ਸੁਭਾਅ ਆਪਣੇ ਜੀਵਨ ਵਿੱਚ ਲਿਆ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਦੋ ਦਿਨ ਹੋਰ ਇਸ ਅਸਥਾਨ 'ਤੇ ਦਾਸ ਨੇ ਆਪ ਜੀ ਦੀ ਸੇਵਾ ਕਰਨੀ ਹੈ, ਫਿਰ ਬਣੇ ਹੋਏ ਸਮਾਗਮ ਅਨੁਸਾਰ ਅਗਲੇ ਪੜਾਅ ਲਈ ਰਵਾਨਾ ਹੋ ਜਾਣਾ ਹੈ। ਬਾਰੰਬਾਰ ਫਿਰ ਤੋਂ ਭੁੱਲ ਚੁੱਕ ਦੀ ਖਿਮਾ ਦਸਤਬਸਤਾ ਗੁਰੂ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।